गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी ने एक वार्तालाप लिखी है, जिस विच कीर्तन करन वाले कथा करन वालियां दे जो शंके होंदे हन उन्हां नूं निवृत्त किया गया है। तीन दोस्त सन, एक नरम सिंह, एक शरम सिंह, एक मरम सिंह। नरम सिंह कीर्तन करदा सी, शरम सिंह कथा करदा सी, ते मरम सिंह ग्रस्त नूं त्याग के मठ विच वसण नूं सिद्धी समझी बैठा सी। बहुत समय मगरों तीनों आपस विच मिल बैठे, अपने अपने मन की अवस्था एक दूजे नूं सुना रहे सन। शरम सिंह जो कथा करदा सी उसने कहा, जिस वेले कथा करीदी है संगत जुड़ी आउंदी है ते कोई रसना सोहना उच्चारण करदी है, उस वेले दिल विच कुछ स्वाद जे विच हो जांदा है, मगरों तां फिर कई वेर उटा अटरे पाओ मन उखड़ जाता है। नरम सिंह अपने मन की हालत दसदा है कि यह गल तो मैनू भी कदे कदे होंदी है, कीर्तन विच दिल खिड़दा है, चढ़ जाता है, पर जो कुछ असी सुनाते हाँ वह तो पल्ले पैंदा नहीं दीदा। उम्र वढेरी हो गई है, मौत नेड़े आ रही है, हुण तां कुछ उपराला करिए। भाई मरम सिंह जी कहिंदा है, सच तां यह है कि कुछ नहीं बणिया, सगों कुछ शरीर औरिया गया है, मन दे विकार कोई नहीं दूर होए, ये टिकिया कोई नहीं, अते जिसनू गुरु थाप के मगर लगे सां जद तक दूर दूर सां तां ढोल सुहावणे लगदे रहे, जद कुछ समा नेड़े रहे तां लच्छो बाई दी छाया दिस पई, जो वरत रही है उत्थे भी चलते पुरजे, दुनिया दे चालाक लोग मोहरी हन। इस तरह तीनों अपने अपने मन की अवस्था ते आपो अपना दुख सांझा कर रहे सन कि इन्हें उन्हां नूं सदा आ गया कीर्तन करन दा, बाबू सुरेंद्र नाथ दे टिकाने जाण दा। सो तिन्हें उत्थे जांदे हन, उत्थे बाबू सुरेंद्र नाथ जी उन्हां नूं दसदा है कि किवें उस नूं गुरबाणी नाल प्रेम पिया, फिर कुछ हड बीतियां, गुरबाणी दियां वरतियां घटनावां जो अलग अलग मत मतांतरां वालियां नाल वरतियां सन, उन्हां दा वर्णन करदा है कि किवें गुरबाणी सुन के उन्हां दा जीवन बदल गया। तो इन्हां नूं होर शर्म आउंदी है कि दूसरे मतां वालियां दा गुरबाणी नाल किवें जीवन बदल गया, ते असी तां कई कई सालां तों कीर्तन करदे हाँ, कथा करदे हाँ, साडा कुछ नहीं बणिया। ये सोच के तिन्हां ने सलाह बनाई कि आओ संत बिमला सिंह जी कोल जा के अपने शंके निवृत्त करिए। सो सारे फिर उत्थे जांदे हन। उस तों अगे जो वार्तालाप होई वो आप जी नूं पढ़ के सुना रहे हाँ जी। अगले दिन सारे पता ला के जा संतां कोल पहुँचे, संतां ने आदर दिता ते सफ ते बहाल लिया। फिर पुछण लगे, गुरु का खालसा किवें किरपाल होया है? मरम सिंह, वैद कोल रोगी जांदा है ते गुरमुखां कोल मनमुख ते बेमुख ते साकत आउंदे हन, कि भला जे कोई टुकर गुरमुखता सनमुखता के साईं नाल जुड़न दा मिल जावे। संत, वाहिगुरू वाहिगुरू सजणो, जिस जन को प्रभ दर्श प्यासा नानक तां कै बल बल जासा। तुहानू कोई परमारथ दी त्रिखा है तां टुर के आए हो ना, ते आके एडी निम्रता विच बोले हो, ए लक्षण है प्यास दा। जिसनू प्यास है वह जीवदा है, पर शौक है उस लई कि जिसनू प्यास नहीं। तुहानू पता है कि असी रोगी हाँ, जिसनू रोग दा पता नहीं उस लई निराशता हुंदी है। हाँ सजणों, करो किरपा, दसो जो की चाहुंदे हो, जो इस शरीर नू पता हो सी तां दस दे सी, अते जिस गल दा नहीं पता उसते कोई वस नहीं चल सकदा। जीव हाँ सारे समरथ है गुरु, जिस दे सिर हाथ तारे ओ कारज सार देंदा है। नरम सिंह, जीव जी मैं तां हाँ गुरु का कीर्तनिया, मेरा रागी जथा है, मेरा नाम है नरम सिंह, ए हन भाई शरम सिंह जी, ए गुरु की बाणी दी कथा करदे हन, ते ए हन भाई मरम सिंह, इन्हां नूं कोई सत्संग लगा सी पर सी कुसंग दा हुकम रखण वाला, उसने गुरु की बाणी तों दूर करके कीर्तन तों विछोड़ के ਕੋਈ ਹੋਰ ਸਾਧਨ ਲਾ ਦਿੱਤਾ, ਜਿਸ ਦੇ ਅੰਤ ਵਿੱਚ ਇਹ ਕੁਝ ਸਿਹਤ ਗੁਆ ਕੇ ਉੱਥੋਂ ਦਾ ਅੰਦਰਲਾ ਹਾਲ ਸੱਚ ਤੋਂ ਦੁਰਾਡਾ ਦੇਖ ਕੇ ਮੁੜ ਆਏ ਹਨ। ਉਹ ਬਾਹਰੋਂ ਤਾਂ ਸਿੱਖੀ ਸਿੱਖੀ ਹੀ ਕਹਿ ਦਿੰਦੇ ਹਨ, ਪਰ ਅੰਦਰ ਜਪ ਹੋਰ ਹੈ ਅਤੇ ਕਿਸੇ ਹੋਰ ਦੇ ਉਪਾਸ਼ਕ ਹਨ। ਇਸ ਗੱਲੋਂ ਇਹ ਬਹੁਤ ਉਦਾਸ ਹੋ ਕੇ ਆਏ ਹਨ। ਅਸੀਂ ਸਾਰੇ ਸਹਿਚਾਰੀ ਹਾਂ। ਰਾਤ ਅਸੀਂ ਸੁਰਿੰਦਰ ਨਾਥ ਦੇ ਘਰ ਕੀਰਤਨ ਕਰਨ ਗਏ ਸਾਂ। ਉਹਨਾਂ ਨੇ ਜੋ ਬਚਨ ਗੁਰਬਾਣੀ ਦੀ ਮਹਿਮਾ ਦੇ ਕੀਤੇ ਹਨ ਅਤੇ ਬੀਤੇ ਹੋਏ ਸਮਾਚਾਰ ਸੁਣਾਏ ਹਨ, ਅਸੀਂ ਸੁਣ ਸੁਣ ਕੇ ਸ਼ਰਮਿੰਦੇ ਹੋ ਗਏ ਹਾਂ ਕਿ ਇਹਨਾਂ ਦੂਰ ਵਸਦਿਆਂ ਨੂੰ ਬਾਣੀ ਦੀ ਕਦਰ ਹੈ ਅਤੇ ਅਸੀਂ ਡੱਡੂ ਵਾਂਗੂ ਬਿਮਲ ਅੰਮ੍ਰਿਤ ਦੇ ਵਿੱਚ ਵਸ ਕੇ ਸਿਵਾਲ ਦੇ ਪ੍ਰੇਮੀ ਹਾਂ ਅਤੇ ਅੰਮ੍ਰਿਤ ਨੂੰ ਨਹੀਂ ਲੱਖ ਰਹੇ। ਕੋਈ ਸਾਨੂੰ ਵੀ ਰਾਹ ਲੱਭੇ। ਆਪ ਦਾ ਜਸ ਸੁਣ ਕੇ ਆਏ ਹਾਂ, ਕੋਈ ਮਿਹਰ ਕਰ ਦਿਓ। ਸੰਤ, ਤੁਸਾਂ ਤਾਂ ਰੋਗ ਅਤੇ ਦਾਰੂ ਆਪੇ ਹੀ ਦੱਸ ਦਿੱਤਾ ਹੈ। ਗੁਰੂ ਬਾਬੇ ਦੇ ਸ਼ਬਦ ਦਾ ਟੀਕਾ ਕਰ ਦਿੱਤਾ ਨੇ, ਭਖਸ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਤੁਸੀਂ ਗੁਰੂ ਕੇ ਜਸ ਕਰਨ ਵਾਲੇ ਹੋ, ਆਦਰ ਯੋਗ ਹੋ, ਕਿਰਪਾ ਕਰਕੇ ਆਪਣੀ ਵਿਥਿਆ ਖੋਲ੍ਹ ਕੇ ਸੁਣਾ। ਤਦ ਸਾਰਿਆਂ ਨੇ ਆਪੋ ਆਪਣੇ ਹਾਲ ਕਹਿ ਸੁਣਾਏ। ਸੁਣ ਕੇ ਸੰਤਾਂ ਨੇ ਧੰਨ ਗੁਰੂ ਨਾਨਕ ਆਖਿਆ ਅਤੇ ਕਹਿਣ ਲੱਗੇ, ਸਜਣੋ, ਗੁਰਬਾਣੀ ਧੁਰ ਤੋਂ ਆਈ ਬਾਣੀ ਹੈ ਅਤੇ ਇਹ ਗੁਰ ਅਵਤਾਰਾਂ ਦੀ ਕਹੀ ਹੋਈ ਅੰਮ੍ਰਿਤ ਬਾਣੀ ਪੱਕੀ ਬਾਣੀ ਹੈ। ਤੁਸੀਂ ਇਸ ਦੇ ਜਾਣੂ ਹੋ ਅਤੇ ਦਿਮਾਗੀ ਸਮਝ ਤੁਸਾਂ ਕੋਲ ਹੈ। ਸ਼ਰਮ ਸਿੰਘ ਵੱਲ ਹੱਥ ਕਰਕੇ, ਇਹ ਕਥਾ ਕਰਕੇ ਜਾਣੂ ਹਨ। ਨਰਮ ਸਿੰਘ ਵੱਲ ਹੱਥ ਕਰਕੇ, ਤੁਸੀਂ ਜਿਸ ਵੇਲੇ ਪ੍ਰਮਾਣ ਦਿੰਦੇ ਹੋ ਜਾਣੂ ਆਉਂਦੇ ਹੋ ਤਾਂ ਦਿੰਦੇ ਹੋ ਨਾ। ਮਰਮ ਸਿੰਘ ਵੱਲ ਹੱਥ ਕਰਕੇ, ਇਹ ਵੀ ਜਾਣੂ ਹਨ। ਇਹਨਾਂ ਦੀ ਜਾਣ ਮਾਨੋ ਉਹ ਪ੍ਰਤੱਖ ਗਿਆਨ ਹੈ ਜੋ ਕਿਸੇ ਨੂੰ ਬੇੜੀ ਵਿੱਚ ਬੈਠੇ ਬੇੜੀ ਦੇ ਸੁੱਖ ਦੀ ਕਦਰ ਨਾ ਕਰਦੇ ਹੋਏ ਦਰਿਆ ਵਿੱਚ ਡਿੱਗ ਕੇ ਬੇੜੀ ਦੀ ਕਦਰ ਦਾ ਗਿਆਨ ਪ੍ਰਾਪਤ ਹੋਇਆ ਸੀ। ਉਹ ਇਹ ਕਿ ਬਾਣੀ ਦੇ ਜਾਣੂ ਹੋ ਕੇ ਬਾਣੀ ਨੂੰ ਛੱਡ ਗਏ। ਛੱਡ ਕੇ ਇਹਨਾਂ ਨੂੰ ਤਜਰਬੇ ਨੇ ਦੱਸਿਆ ਕਿ ਉਹ ਥਾਂ ਸੁਖਦਾਤੀ ਐਸੀ ਜਿਸ ਤੋਂ ਮੈਂ ਆਪਣੀ ਦੂਰੀ ਕਰਕੇ ਆਪਣੇ ਲਈ ਸੁੱਖ ਦਾ ਅਭਾਵ ਪੈਦਾ ਕੀਤਾ ਹੈ। ਸੋ ਹਾਉ ਤਿੰਨੇ ਸੱਜਣ ਜਾਣੂ। ਹੁਣ ਵੇਖਣਾ ਹੈ ਕਿ ਜੇ ਕੋਈ ਕਸਰ ਹੈ ਤਾਂ ਕਿੱਥੇ ਹੈ। ਇਸ ਪਰ ਮੈਂ ਆਪ ਨੂੰ ਇੱਕ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋ ਚੁੱਕੇ ਕੀਰਤਨੀਏ ਅਤੇ ਇੱਕ ਕਥਾ ਵਾਲੇ ਦਾ ਸੰਖੇਪ ਹਾਲ ਸੁਣਾਉਂਦਾ ਹਾਂ ਜਿਨ੍ਹਾਂ ਪਰ ਸਤਿਗੁਰ ਦੀ ਮਿਹਰ ਹੋਈ ਸੀ। ਭਾਈ ਗੁਰਦਾਸ ਜੀ ਲਿਖਦੇ ਹਨ, ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ। ਇਹਨਾਂ ਦੇ ਕੀਰਤਨ ਅਤੇ ਕਥਨ ਦਾ ਅਸਰ ਭਾਈ ਮਨੀ ਸਿੰਘ ਜੀ ਐਵੇਂ ਲਿਖਦੇ ਹਨ, ਭਾਈ ਮਾਲੋ ਪੋਥੀ ਗੁਰੂ ਕੀ ਬਾਣੀ ਦੀ ਕਥਾ ਕਰੇ ਅਤੇ ਭਾਈ ਮਾਂਗਾ ਸਨਮੁਖ ਬੈਠ ਕੇ ਸਭ ਇੰਦਰੀਆਂ ਅਤੇ ਮਨ ਨੂੰ ਸੰਕੋਚ ਕੇ ਸੁਣੇ ਅਤੇ ਦੋਨੋਂ ਮਿਲ ਕੇ ਫਿਰ ਕੀਰਤਨ ਕਰਨ। ਉਹਨਾਂ ਦੀ ਰਸਨਾਥੀ ਐਸਾ ਸਭ ਸਿੱਖਾਂ ਨੂੰ ਰਸ ਆਵੇ ਤਾਂ ਜੇ ਕੋਈ ਸੁਣੇ ਸਭ ਪਾਪਾਂ ਦਾ ਤਿਆਗ ਕਰਨ ਅਤੇ ਧਰਮ ਦੀ ਕਿਰਤ ਕਰਕੇ ਵੰਡ ਖਾਵਣ ਅਤੇ ਆਏ ਗਏ ਸਾਧਾਂ ਸੰਤਾਂ ਦੀ ਟਹਿਲ ਕਰਨ, ਸਾਰੇ ਦੇਸ਼ ਦਾ ਕਲਿਆਣ ਹੋਆ। ਇਹ ਸੀ ਫਲ ਜੋ ਮਾਲੋ ਮਾਂਗੋ ਦੀ ਕਥਾ ਅਤੇ ਕੀਰਤਨ ਕਰਨ ਨੂੰ ਪੈਂਦਾ ਸੀ। ਸੋ ਕਥਾ ਕੀਰਤਨ ਵਾਲੇ ਐਸੇ ਚਾਹੀਏ ਭਾਈ। ਮਰਮ ਸਿੰਘ, ਜੇ ਖੇਚਲ ਨਾ ਹੋਵੇ ਤਾਂ ਉਹਨਾਂ ਦੇ ਉਧਾਰ ਦਾ ਪ੍ਰਸੰਗ ਕੁਛ ਕਿਰਪਾ ਕਰ ਦਿਓ। ਸੰਤ, ਇਹ ਦੋਵੇਂ ਸੱਜਣ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ ਆਏ ਸਨ। ਆ ਕੇ ਹੱਥ ਬੰਦ ਅਰਦਾਸ ਬਖਾਨੀ, ਕਰੋ ਕਿਰਪਾ ਸ੍ਰੀ ਗੁਰਗੁਨ ਖਾਨੀ, ਨਿਜ ਮੁਖ ਸੋ ਉਪਦੇਸ਼ ਕਰੀ ਜੈ, ਜਹਤੇ ਜਨਮ ਮਰਨ ਕੱਢ ਦੀਜੇ। ਇਹ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਭਾਈ ਤਪ ਕਰੋ, ਤਪ ਬਿਨਾਂ ਮੈਲ ਨਹੀਂ ਲੈਂਦੀ। ਉਹਨਾਂ ਅਦਬ ਨਾਲ ਪੁੱਛਿਆ ਕਿ ਹੇ ਜਗਤ ਦੇ ਨਿਸਤਾਰਾ ਕਰਨ ਵਾਲੇ ਦਾਤੇ, ਤਪ ਦੀ ਜਾਂਚ ਦੱਸੋ, ਕੀ ਕੌਣ ਕਰੀਦਾ ਹੈ। ਸ੍ਰੀ ਗੁਰੂ ਜੀ ਬੋਲੇ, ਭਾਈ ਤਪ ਕਈ ਪ੍ਰਕਾਰ ਦਾ ਹੈ, ਤੁਸੀਂ ਸੁਣ ਲਓ ਅਤੇ ਫਿਰ ਚੁਣੋ। ਉਹ ਬੋਲੇ, ਕਿਰਪਾ ਕਰੋ। ਤਾਂ ਬਾਬਾ ਜੀ ਬੋਲੇ, ਜਲ ਹੇਵਨਾ, ਅਗਨ ਤਪਨੀ, ਬ੍ਰਤ ਰੱਖਣੇ, ਠੰਡ ਗਰਮੀ ਸਹਾਰਨੀ, ਪੁੱਠੇ ਲਟਕਣਾ, ਖੜੇ ਰਹਿਣਾ, ਖਾਣ ਪਾਨ ਕੰਧ ਮੂਲ ਦਾ ਕਰਨਾ, ਬਨਾਂ ਵਿੱਚ ਰਹਿਣਾ ਤੇ ਤੀਰਥਾਂ ਤੇ ਭਰਮਣਾ, ਇਹ ਹਨ ਕਠਨ ਤਪ। ਇਹਨਾਂ ਨਾਲ ਮਨ ਨੂੰ ਤੇ ਦੇਹ ਨੂੰ ਮਾਰੀਦਾ ਹੈ। ਦੂਸਰਾ ਹੋਰ ਤਪ ਹੈ ਇੰਦਰੀਆਂ ਨੂੰ ਇਕਾਗਰਤਾ ਦੇ ਸਾਧਨਾਂ ਨਾਲ ਸਿਥਿਲ ਕਰ ਦੇਣਾ। ਇਸ ਲਈ ਯੋਗ ਦੇ ਕਰਮ ਨੇਤੀ, ਧੋਤੀ, ਨੌਲੀ, ਫਿਰ ਪ੍ਰਾਣਾਯਾਮ ਆਦਿ ਕਰੀਂਦੇ ਹਨ। ਇਹਨਾਂ ਲਈ ਸੰਸਾਰ ਤੋਂ ਕੁਛ ਵੱਖਰੇ ਰਹਿਣ ਦੀ ਵੀ ਲੋੜ ਹੈ। ਤੀਸਰੇ ਹੈ ਕਥਾ ਕੀਰਤਨ ਵਿੱਚ ਰਹਿਣਾ, ਬਾਣੀ ਪੜ੍ਹਨੀ, ਵਿਚਾਰਨੀ, ਬਾਣੀ ਦਾ ਕੀਰਤਨ ਕਰਨਾ, ਸੁਣਨਾ, ਬਾਣੀ ਵਿੱਚ ਆਏ ਹੁਕਮਾਂ 'ਤੇ ਤੁਰਨਾ। ਪਹਿਲਾ ਤਪ ਬਹੁਤ ਕਠਿਨ ਹੈ, ਦੂਸਰਾ ਕਠਿਨ ਹੈ ਅਤੇ ਤੀਸਰਾ ਸੁਗਮ ਹੈ। ਜੋ ਪਹਿਲਾ ਬਹੁਤ ਕਠਿਨ ਹੈ ਉਸਦਾ ਫਲ ਥੋੜ੍ਹਾ ਹੈ, ਦੂਜਾ ਜੋ ਕਠਿਨ ਹੈ ਉਸਦਾ ਫਲ ਉਸ ਤੋਂ ਵਧੇਰੇ ਹੈ, ਤੀਸਰਾ ਜੋ ਤਪ ਸੁਗਮ ਹੈ ਉਸਦਾ ਫਲ ਸਭ ਤੋਂ ਵਧੇਰਾ ਹੈ। ਤਾਂ ਮਾਲੋ ਨੇ ਅਦਬ ਨਾਲ ਆਖਿਆ, ਸ੍ਰੀ ਮਹਾਰਾਜ ਜੀਓ, ਲੋਕ ਤਾਂ ਆਖਦੇ ਹਨ ਕਿ ਜਿਹੀ ਮਿਹਨਤ ਤੇਹਾ ਫਲ, ਜਿਹੀ ਵੱਡੀ ਮਜ਼ੂਰੀ ਤੇਹੀ ਵੱਡੀ ਉਸਦੀ ਉਜਰਤ। ਤੁਸਾਂ ਬਚਨ ਕੀਤਾ ਹੈ ਕਿ ਵੱਡੀ ਮਿਹਨਤ ਦਾ ਮੁੱਲ ਥੋੜ੍ਹਾ ਅਤੇ ਥੋੜ੍ਹੀ ਮਿਹਨਤ ਦਾ ਮੁੱਲ ਬਹੁਤਾ, ਇਹ ਗੱਲ ਨਹੀਂ ਸਮਝੇ ਪਈ, ਕਿਰਪਾ ਕਰਕੇ ਸਮਝਾ ਦਿਓ। ਤਾਂ ਬਚਨ ਹੋਇਆ, ਭਾਈ ਦੇਖੋ, ਲੱਕੜਹਾਰੇ ਲੱਕੜਾਂ ਲਿਆਉਂਦੇ ਅਤੇ ਪਾਂਡੀ ਪੰਡਾਂ ਢੋਂਦੇ ਹਨ, ਮਿਹਨਤ ਬਹੁਤੀ ਕਰਦੇ ਹਨ, ਮਜ਼ੂਰੀ ਘੱਟ ਪਾਉਂਦੇ ਹਨ। ਜੋ ਲੂਣ ਤੇਲ ਦੀ ਹੱਟੀ ਪਾਉਂਦੇ ਹਨ ਉਹਨਾਂ ਦੀ ਮਿਹਨਤ ਉਹਨਾਂ ਤੋਂ ਘੱਟ ਹੈ, ਪਰ ਖੱਟੀ ਵਧੇਰੇ ਮਿਲਦੀ ਹੈ। ਇਸੀ ਤਰ੍ਹਾਂ ਬਜਾਜ ਅਤੇ ਸਰਾਫ ਮਜ਼ੂਰੀ ਘੱਟ ਕਰਦੇ ਹਨ, ਨਫ਼ਾ ਵਧੇਰੇ ਪਾਉਂਦੇ ਹਨ, ਅਤੇ ਜਵਾਹਰੀ ਤਾਂ ਅਤ ਘੱਟ ਮਿਹਨਤ ਕਰਦੇ ਹਨ ਪਰ ਨਫ਼ੇ ਦੀ ਪ੍ਰਾਪਤੀ ਬਹੁਤ ਆਉਂਦੀ ਹੈ। ਤਿਵੇਂ ਉੱਪਰਲੇ ਤਪ ਸਮਝ ਲਓ, ਇੱਕ ਤਪ ਦਾ ਅਸਰ ਦੇਹੀ 'ਤੇ ਆਉਂਦਾ ਹੈ, ਇੱਕ ਦਾ ਅੰਦਰਲੇ ਇੰਦਰੀਆਂ 'ਤੇ ਆਉਂਦਾ ਹੈ, ਪਰ ਇੱਕ ਦਾ ਅਸਰ ਮਨ ਅਤੇ ਬੁੱਧੀ ਉੱਤੇ ਆਉਂਦਾ ਹੈ। ਦੇਹ ਸਿਥਿਲ ਕਰਨੀ, ਇੰਦਰੇ ਸਿਥਿਲ ਕਰਨੇ ਬੜੇ ਕਠਿਨ ਕੰਮ ਹਨ, ਪਰ ਜੇ ਕੋਈ ਵਾਸ਼ਨਾ ਨੂੰ ਰੋਕੇ ਅਤੇ ਦੇਹ ਇੰਦਰੇ ਇਸਦੇ ਮਗਰ ਲਾ ਲਵੇ ਤਾਂ ਨਫ਼ਾ ਬਹੁਤਾ ਹੈ, ਕਿਉਂਕਿ ਸਾਰੇ ਤਪਾਂ ਦਾ ਅੰਤ ਮਤਲਬ ਤਾਂ ਮਨ ਦਾ ਵਸੀਕਾਰ ਹੈ। ਇਸ ਪਰ ਨਿਰੰਕਾਰ ਦੀ ਭਗਤੀ ਉਪਾਸ਼ਨਾ ਦ੍ਰਿੜ ਆਉਂਦੀ ਹੈ, ਜਿਸ ਨਾਲ ਮੇਲ ਆਉਂਦਾ ਹੈ। ਤੁਸੀਂ ਬਾਣੀ ਪੜ੍ਹੋ, ਬਾਣੀ ਵਿਚਾਰੋ, ਬਾਣੀ ਦਾ ਕੀਰਤਨ ਕਰੋ, ਜੋ ਬਾਣੀ ਆਖੇ ਕਮਾਓ, ਤੁਹਾਡੇ ਮਨ ਵਿੱਚ ਪ੍ਰੇਮ ਅਤੇ ਭਗਤੀ ਉਪਜੇਗੀ, ਉਹ ਮੇਲ ਲਏਗੀ ਸੁਗਮ ਹੀ। ਇਸ ਤਰ੍ਹਾਂ ਸਤਿਗੁਰ ਦਾ ਉਪਦੇਸ਼ ਸੁਣ ਕੇ ਮਾਲੋ ਅਤੇ ਮਾਂਗੋ ਲੱਗ ਪਏ ਅਤੇ ਇੱਥੇ ਅਪੜ ਕੇ ਉਹਨਾਂ ਦਾ ਆਪਣਾ ਵੀ ਉਧਾਰ ਹੋਇਆ ਅਤੇ ਉਹਨਾਂ ਨੇ ਦੂਸਰਿਆਂ ਦਾ ਵੀ ਕਲਿਆਣ ਕੀਤਾ। ਹੁਣ ਤੁਸੀਂ ਵਿਚਾਰ ਕਰ ਲਓ ਕਿ ਇੱਕ ਤਾਂ ਗੁਰੂ ਨਾਨਕ ਦੀ ਮਿਹਰ ਉਹਨਾਂ 'ਤੇ ਹੋ ਗਈ, ਦੂਜੀ ਉਹਨਾਂ ਨੇ ਬਚਨ ਮੰਨ ਕੇ ਅਮਲ ਕੀਤਾ। ਅਮਲ ਕੀ ਸੀ? ਬਾਣੀ ਦਾ ਅਭਿਆਸ, ਨਿਤ ਪ੍ਰਤ ਬਾਣੀ ਪੜ੍ਹਨੀ ਅਤੇ ਵਿਚਾਰਨੀ। ਹੁਣ ਤੁਸੀਂ ਵੀ ਇਕਾਂਤ ਬੈਠ ਕੇ ਪਾਠ ਕਰਿਆ ਅਤੇ ਵਿਚਾਰਿਆ ਕਰੋ, ਫਿਰ ਬਾਣੀ ਜੋ ਕਹਿੰਦੀ ਹੈ ਉਸ 'ਤੇ ਅਮਲ ਕਰੋ। ਬਾਣੀ ਕਹਿੰਦੀ ਹੈ ਦੇਹ ਨੂੰ ਮਾੜੇ ਕਰਮਾਂ ਤੋਂ ਬੰਨ ਕੇ ਰੱਖੋ। ਬਾਣੀ ਕਹਿੰਦੀ ਹੈ ਮਨ ਜੇ ਧਾਵੇ ਤਾਂ ਵਰਜੋ, ਪੁਨਾ ਪੁਨਾ ਧਾਵੇ ਤਾਂ ਪੁਨਾ ਪੁਨਾ ਵਰਜ ਕੇ ਰੱਖੋ। ਵਰਜਦਿਆਂ ਵਰਜਦਿਆਂ ਤੁਹਾਡੇ ਵਰਜਣ ਦੀ ਤਾਕਤ ਵੱਧ ਜਾਏਗੀ ਅਤੇ ਵਰਜੀਣ ਵਾਲਾ ਮਨ ਵਸ ਹੋ ਜਾਵੇਗਾ। ਮਨ ਜਦ ਵਸ ਹੋ ਤੁਰਿਆ, ਇੰਦਰੇ ਆਪੇ ਧਾ ਕੇ ਆਪਣੇ ਭੋਗਾਂ ਕੋਲ ਨਹੀਂ ਜਾਵਣਗੇ। ਜਦ ਇੰਦਰੇ ਵਸ ਹੋ ਗਏ, ਸਰੀਰ ਵਸ ਹੋ ਗਿਆ, ਫਿਰ ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ? ਨਰਮ ਸਿੰਘ, ਬਾਣੀ ਦਾ ਰੋਜ਼ ਕੀਰਤਨ ਕਰਦੇ ਹਾਂ। ਸ਼ਰਮ ਸਿੰਘ ਜੀ, ਕਥਾ ਵਿਚਾਰ ਕੇ ਹੀ ਕਰਦੇ ਹਨ, ਫਿਰ ਸਾਡਾ ਕੁਛ ਨਹੀਂ ਬਣਦਾ। ਸੰਤ, ਭਾਈ ਗੁਰੂ ਕੇ ਸਿੱਖ ਕੱਚੇ ਬੋਲ ਨਹੀਂ ਬੋਲਦੇ ਹੁੰਦੇ। ਨਾ ਆਖੋ ਸਾਡਾ ਕੁਛ ਨਹੀਂ ਬਣਦਾ, ਇਹ ਤੁਸੀਂ ਆਪਣੇ ਪੈਰੀ ਆਪ ਸੱਟ ਲਾਉਂਦੇ ਹੋ। ਤੁਸੀਂ ਗੁਰੂ ਕਾ ਜਸ ਕਰਨੇ ਵਾਲੇ ਹੋ, ਤੁਸੀਂ ਧਨ ਹੋ। ਕਦੇ ਨਾ ਕਹੋ ਸਾਡਾ ਕੁਛ ਨਹੀਂ ਬਣਿਆ ਕਿ ਨਹੀਂ ਬਣਦਾ। ਭਾਈ ਇਹ ਜੋ ਫੁਰਨਾ ਫੁਰਦਾ ਹੈ ਸਾਡਾ ਕੁਛ ਨਹੀਂ ਬਣਦਾ, ਇਹ ਸਦਾਚਾਰੀ ਜੀਵਨ ਦੀ ਜਾਗਰਤ ਦਾ ਲੱਛਣ ਹੈ। ਬਿਮਾਰ ਨੂੰ ਜਦ ਪਤਾ ਲੱਗੇ ਕਿ ਮੈਨੂੰ ਪੀੜ ਹੈ ਤਾਂ ਸਮਝੋ ਕਿ ਹੁਣ ਇਸ ਦੀ ਹੋਸ਼ ਪਰਤ ਖਲੋਤੀ ਹੈ। बेहोशी मौत दी गोद है, पर होश सलामती दा कुछड़ है। शुक्र करो कि बाणी दे मगर लग के तो सानू अपने रोग दा पता लग गया है। तुसी व्याकुल हो, सत्संग टोलदे हो, ये गल्लां बाणी दे कीर्तन ते कथा ने पैदा कीतियां हन। भागां वाले हो कि तुहानू अपनी किसे कमी दा थौ पैंदा है ते तरक्की करन दा शौक उपजदा है। हुण होर अगे वधण दी हिम्मत करनी है। आखो धन गुरु नानक, तू साडा दुख ए है कि मन धावदा है ते रुकदा नहीं, अर्थात मन मैला है ते खिणदा है। तुसी हुण बाणी दा दूसरा हुक्म मन्नो, नाम जपो। इस दे दो पक्ष हन, एक तां बाणी दा पाठ अपने कल्याण लई करना, बाणी वासना नूं रोकण वल ते वस विच करन वल लावेगी। बाणी सिफत ते सलाह नाल तो साडे अंदर वाहिगुरु दा प्रेम पैदा करेगी, परमेशर नाल प्रेम दी रंगण उपजावेगी। दूसरे वाहिगुरु नाम दा जपना, पर ए मनोरथ धार के जपना कि ए नाम साई मालक दा लखायक है। इस नाल साडे अंदर मालक दी याद ने वसना है। जदों याद पक जाएगी तदों साई ते साडे विचों भुल दी विथ कट जाएगी। फिर वाहिगुरु दी पवित्रता ते उस दे उच्च गुण प्रेम आदि साडे विच प्रवेश करनगे। इथों ताई के साई साडे विच प्रतिबिंबित होवेगा। देखो जो कुछ कोई चितवे ओह कुछ हो जाता है। चोर पहला चोरी चितवदा है तां चोरी दा अमल करदा है, अमल कर करके चोर रूप हो जाता है। तिवें गुणा दे सागर प्रेम दे समुंदर वाहिगुरु जी दा चिंतन है। सो भाई पहला बाणी नाल प्रेम पाया तां बाणी ने मन विच प्यार पैदा कीता। इस चा तों बाणी ने नाम दा रस्ता दिता, नाम याद बन गया। वाहिगुरु दी याद प्रेम है, प्रेम ही मेलनहार है। इट्टां नूं चूना जोड़दा है, लकड़ी नूं सुरेश जोड़दी है। रूह नूं रूह नाल जोड़न वाला मसाला प्रेम है। हाँ प्रेम है ओ जोड़नहार सत्या, जो जीव रूपी रूह नूं परमात्मा रूपी महान रूह नाल जोड़दी है। साढ़े सतगुरां ने सब तों उत्तम मार्ग रख्या है विस्माद दा। जप जी विच सतगुर ने सारे तरीके सचियार होण दे खंड के अपना तरीका दसिया सी, हुकम रजाई चलना। ते हुकम रजाई चलण दा गुरबाणी विच ए तरीका दसिया है, सिफत सलाहण तेरा हुकम रजाई। ते सिफत सलाह लै जांदी है विस्माद विच, ते विस्माद रजाई विच। ए है प्रेम दी अवधि। विस्माद दा साधन है सिफत सलाह, विस्माद सिफत विस्माद सलाह। साढ़े श्री गुरु जी फरमाउंदे हन, जिसनू बख्शे सिफत सलाह नानक पातशाही पातशाह। फिर हुक्म है नानक सिफत सलाह कर प्रभ का जयकार। वाहिगुरु जी दी सिफत सलाह नाल मैल दूर हो जाती है। गुण गावत तेरी उतरस मैल, बिनस जाए हों मैं बिकफैल। सिफत सलाह नाली मन ते शरीर सुखी ते रसमय होंदे हन। नानक सिफती रतिया मन तन हरिया होए, पर ए मार्ग हर किसे नू नहीं। सिफत सलाहण भगत विरले दितियां। सिफत सलाह दा मार्ग किवें है? अरदास करनी, वाहिगुरु दा जस करना, अपनी आत्म मंग मंगनी, ए पहला कदम है। गुरबाणी सिफत सलाह नाल भरी पई है, सिफत सलाह दे भंडार भरे पए हन। सिफती भरे तेरे भंडारा, गुरबाणी प्यार नाल पढ़नी सिफत सलाह है। कीर्तन निर्मोलक हीरा, हर कीरत साध संगत है सिर करमन के कर्म। पुनः कीरत करें स्वामी तेरे द्वारे। नाम जो सतगुरां ने सानू बख्शिया है, मंत्रां दा सिरमंत्र वाहिगुरु गुरमंत्र है। जप होमै कोई सिफत सलाह है, वाह वाह अकाल पुरख दी सिफत सलाह करनी है। तन है, तन है, कौन तन है? ਜੋ ਸਾਡੇ ਅੰਧਕਾਰ ਨੂੰ ਦੂਰ ਕਰਨ ਵਾਲਾ ਗੁਰੂ ਵਾਹਿਗੁਰੂ ਲਿਖਿਆ ਹੈ, ਵਾਹ ਵਾਹ ਸਿਫਤ ਸਲਾਹ ਹੈ। ਸੋ ਵਾਹਿਗੁਰੂ ਮੰਤਰ ਜਪਣਾ ਸਿਫਤ ਸਲਾਹ ਕਰਨਾ ਹੈ। ਵਾਹ ਉਸ ਵੇਲੇ ਕਰੀਦਾ ਹੈ ਜਦੋਂ ਵਿਸਮਾਦ ਤੋਂ ਹੇਠਾਂ ਮਨ ਵਿੱਚ ਮੁੜੀਦਾ ਹੈ ਜਾਂ ਮਨ ਤੋਂ ਵਿਸਮਾਦ ਵੱਲ ਨੂੰ ਚੜੀਦਾ ਹੈ। ਸੋ ਇਹ ਮੰਤਰ ਵਾਹਿਗੁਰੂ ਵਿਸਮਾਦ ਵਿੱਚ ਚੜ੍ਹਨ ਦਾ ਸਾਧਨ ਬਣਾਇਆ ਗਿਆ ਹੈ। ਵਾਹਿਗੁਰੂ ਜਪੀਦਾ ਹੈ ਤਾਂ ਕਿ ਸਿਫਤ ਸਲਾਹ ਦਾ ਮਨ ਨੂੰ ਚਾਉ ਚੜ੍ਹਦਾ ਰਹੇ, ਜੋ ਵੱਧ ਵੱਧ ਕੇ ਵਿਸਮਾਦ ਬਣ ਜਾਵੇ ਅਤੇ ਬੇਮਾਲੂਮ ਸੁਰਤ ਵਿੱਚੋਂ ਹੋਮੈ ਕਟੀਂਦੀ ਰਹੇ। ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਏ ਜਰੇ, ਐਂ ਹਸੰਦਿਆਂ ਖੇਡਦਿਆਂ ਜਾ ਮਿਲੀਦਾ ਹੈ ਬਾਲ ਸੁਭਾਏ ਅਕਾਲ ਪੁਰਖ ਜੀ ਨੂੰ, ਅਤੇ ਸੁਖੀ ਹੋ ਜਾਈਦਾ ਹੈ। ਜਿਉਂਦੇ ਜੀ ਆਪ ਅਤੇ ਸਰਬੱਤ ਦਾ ਹੋਣ ਲੱਗ ਜਾਂਦਾ ਹੈ ਭਲਾ ਸਾਥੋਂ। ਦੱਸੋ ਬਾਕੀ ਕਿਹੜੀ ਗੱਲ ਰਹਿ ਗਈ? ਸ਼ਰਮ ਸਿੰਘ, ਆਪ ਦੇ ਦਰਸ਼ਨ ਮਾਤਰ ਨਾਲ ਠੰਡ ਪਈ ਸੀ। ਇਹ ਮੈਂ ਸ਼ੋਭਾ ਕਰਨ ਲਈ ਨਹੀਂ ਪਰ ਸੱਚ ਆਖਿਆ ਹੈ। ਆਪ ਦੇ ਕਥਨ ਨਾਲ ਸਵਾਦ ਆਇਆ ਹੈ ਅਤੇ ਹੁਣ ਸਮਝ ਵੀ ਪਈ ਹੈ ਗੱਲ। ਚਾਹੇ ਗਿਆਨੀ ਹੋਣ ਕਰਕੇ ਸਮਝਦਾ ਸਾਂ ਪਹਿਲੇ ਵੀ, ਪਰ ਉਹ ਸਮਝ ਸੰਸਿਆ ਸੰਯੁਕਤ ਸੀ ਅਤੇ ਦਿਲ ਬੱਜ ਨਹੀਂ ਸੀ ਖਾਂਦਾ। ਮਾਨੁਖ ਕਥੈ ਕਥਲੋਕ ਸੁਣਾਵੈ, ਜੋ ਬੋਲੇ ਸੋ ਨਾ ਵਿਚਾਰੇ, ਸਤਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਹਰ ਰਾਮ ਨਾਮ ਨਿਸਤਾਰੇ। ਨਾਲੇ ਉਹ ਸਫਾ ਨਹੀਂ ਸੀ ਹੁੰਦੀ ਸਮਝ, ਆਪਨੇ ਸਾਫ਼ ਸਾਫ਼ ਕਰਕੇ ਸਮਝਾ ਦਿੱਤਾ ਹੈ। ਪਰ ਅਜੇ ਸਾਨੂੰ ਸੋਝੀ ਨਹੀਂ ਪਈ ਕਿ ਸਾਡੀ ਭੁੱਲ ਕਿੱਥੇ ਸੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।